ਵਾਹਿਗੁਰੂ ਸਾਹਿਬ ਜੀਓ ਰਾਗ ਮਾਝ ਅਸ਼ਟਪਦੀਆਂ ਮਹਿਲਾ ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼ਬਦ ਰੰਗਾਏ ਹੁਕਮ ਸਭਾਏ ਸੱਚੀ ਦਰਗਹ ਮਹਿਲ ਬੁਲਾਏ ਸ਼ਬਦ ਰੰਗਾਏ ਹੁਕਮ ਸਭਾਏ ਸੱਚੀ ਦਰਗਹ ਮਹਿਲ ਬੁਲਾਏ ਸੱਚੇ ਦੀਨ ਦਿਆਲ ਮੇਰੇ ਸਾਹਿਬਾ ਸੱਚੇ ਮਨ ਪਤਿਆਵਣੀਆਂ ਹਉ ਵਾਰੀ ਜੀਉ ਵਾਰੀ ਸ਼ਬਦ ਸੁਹਾਵਣਿਆ ਅੰਮ੍ਰਿਤ ਨਾਮ ਸਦਾ ਸੁਖਦਾਤਾ ਗੁਰਮਤੀ ਮਨ ਵਸਾਵਣਿਆ ਸ਼ਬਦ ਰੰਗਾਏ ਹੁਕਮ ਸਭਾਏ ਸੱਚੀ ਦਰਗਹ ਮਹਿਲ ਬੁਲਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਸੰਗਤ ਜੀਓ ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਇਹ ਸੁਭਾਗਾ ਸਮਾਂ ਐਵੇਂ ਨਹੀਂ ਮਿਲ ਜਾਂਦਾ ਸਤਿਗੁਰੂ ਦੇ ਬਚਨ ਹਨ ਸਾਧ ਸੰਗ ਜੋ ਤੁਮ ਹੈ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ ਅਨੰਦ ਪਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ ਜਦੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪ੍ਰਸੰਨ ਹੁੰਦਾ ਹੈ ਤੇ ਫਿਰ ਹੀ ਸਾਧ ਸੰਗਤ ਦੇ ਦਰਸ਼ਨ ਦੀਦਾਰੇ ਹੁੰਦੇ ਹਨ ਅਤੇ ਜਿਹੜਾ ਮਨੁੱਖ ਸਾਧ ਸੰਗਤ ਵਿੱਚ ਆ ਜਾਂਦਾ ਹੈ ਉੱਥੇ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਤੁਰਕੀ ਬਾਣੀ ਦਾ ਉਚਾਰਨ ਹੁੰਦਾ ਹੈ ਕੀਰਤਨ ਕਥਾ ਦੇ ਪ੍ਰਵਾਹ ਚੱਲਦੇ ਹਨ ਅਤੇ ਫਿਰ ਉਹ ਜਗਿਆਸੂ ਉਸ ਪਵਿੱਤਰ ਬਾਣੀ ਨੂੰ ਸੁਣਦਾ ਹੈ ਅਤੇ ਜਿਵੇਂ ਜਿਵੇਂ ਅਸੀਂ ਬਾਣੀ ਨੂੰ ਸੁਣਦੇ ਹਾਂ ਉਸੇ ਤਰ੍ਹਾਂ ਸਾਨੂੰ ਇਹ ਸਮਝ ਪ੍ਰਾਪਤ ਹੁੰਦੀ ਹੈ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਪ੍ਰਤਾਪ ਸਭ ਥਾਵਾਂ 'ਤੇ ਵਰਤ ਰਿਹਾ ਹੈ ਚਤੁਰ ਦਿਸ਼ਾ ਕੀਨੋ ਬਲੇ ਆਪਣਾ ਸਿਰ ਉੱਪਰ ਕਰ ਧਾਰਿਓ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰਿਓ ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਅਵਗੁਣ ਸਾਹਿਬ ਮੇਟੇ ਦਿਆਲ ਪੁਰਖ ਬਖਸੰਦ ਰਹਾਓ ਜੋ ਮੰਗੈ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਕਤੇ ਜੋ ਬੋਲੈ ਈਹਾਂ ਊਹਾਂ ਸੱਚ ਹੋਵੈ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਅਕਾਲ ਪੁਰਖ ਵਾਹਿਗੁਰੂ ਕਿਵੇਂ ਕਿਵੇਂ ਭਗਤਾਂ ਦੀ ਰੱਖਿਆ ਕਰਦਾ ਹੈ ਕਿਵੇਂ ਕਿਵੇਂ ਆ ਕੇ ਉਹਨਾਂ ਦੇ ਨਾਲ ਲਾਡ ਪਿਆਰ ਕਰਦਾ ਹੈ ਉਸ ਦਾ ਜ਼ਿਕਰ ਕੀਤਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਪ੍ਰਤਾਪ ਦੇਖ ਕੇ ਭਗਤਾਂ ਦੇ ਮਨ ਦੇ ਵਿੱਚ ਆਨੰਦ ਪ੍ਰਾਪਤ ਹੁੰਦਾ ਹੈ ਉਹ ਪ੍ਰਸੰਨ ਹੁੰਦੇ ਨੇ ਉਹਨਾਂ ਨੂੰ ਖੁਸ਼ੀਆਂ ਪ੍ਰਾਪਤ ਹੁੰਦੀਆਂ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਨਾਰਾਇਣ ਕਲਾ ਤਾਰ ਜਗਮੈ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਮਾਝ ਰਾਗ ਦੇ ਅੰਦਰ ਇਹ ਅੱਗੇ ਇੱਕ ਅਸ਼ਟਪਦੀ ਉਚਾਰਨ ਕੀਤੀ ਹੈ। ਰਾਗ ਮਾਝ ਅਸ਼ਟਪਦੀਆਂ ਮਹੱਲਾ ਪਹਿਲਾ ਕਰ ਪਹਿਲਾ। ਰਾਗ ਮਾਝ, ਮਾਝ ਰਾਗ ਦਾ ਨਾਮ ਹੈ। ਅਸ਼ਟਪਦੀਆਂ ਇਸ ਬਾਣੀ ਦਾ ਸਿਰਲੇਖ ਹੈ। ਅਸ਼ਟਪਦੀਆਂ ਅੱਠ ਪੌੜੀਆਂ ਵਾਲੀਆਂ ਰਚਨਾਵਾਂ, ਜਿਨ੍ਹਾਂ ਵਿੱਚੋਂ ਪਹਿਲਾ ਸ਼ਬਦ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਹੈ। ਅੱਗੇ ਫਿਰ ਤੀਜੇ ਪਾਤਸ਼ਾਹ ਅਤੇ ਚੌਥੇ ਪੰਜਵੇਂ ਪਾਤਸ਼ਾਹ ਦੇ ਸ਼ਬਦ ਆਉਣਗੇ। ਮਹੱਲਾ ਪਹਿਲਾ, ਇਹ ਪਹਿਲਾ ਅਸ਼ਟਪਦੀ ਸ਼ਬਦ ਪਹਿਲੇ ਪਾਤਸ਼ਾਹ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਹੈ। ਕਰ ਪਹਿਲਾ, ਇਸ ਨੂੰ ਸਤਿਗੁਰੂ ਨੇ ਸੰਗੀਤ ਦੇ ਪਹਿਲੇ ਕਰ ਸੁਰਤਾਲ ਦੇ ਵਿੱਚ ਗਾਇਨ ਕੀਤਾ ਹੈ। ਆਰੰਭ ਦੇ ਵਿੱਚ ਸਤਿਗੁਰੂ ਮੰਗਲਾਚਰਨ ਲਿਖਦੇ ਹਨ, ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ ਗੁਰਪ੍ਰਸਾਦ, ਉਹ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਇਸ ਪਾਵਨ ਗੁਰ ਸ਼ਬਦ ਦੇ ਅੰਦਰ ਜੋ ਰਹਾਉ ਦੀਆਂ ਪੰਕਤੀਆਂ ਹਨ, ਉਹਨਾਂ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਮੁਖਾਂ ਦੀ ਮਹਿਮਾ ਉਚਾਰਨ ਕੀਤੀ ਹੈ। ਹਉ ਵਾਰੀ ਜੀਉ ਵਾਰੀ ਸ਼ਬਦ ਸੁਹਾਵਣਿਆ, ਅੰਮ੍ਰਿਤ ਨਾਮ ਸਦਾ ਸੁਖਦਾਤਾ, ਗੁਰਮਤੀ ਮਨ ਵਸਾਵਣਿਆ ਰਹਾਉ। ਇਹਨਾਂ ਸਿਧਾਂਤ ਰੂਪ ਪੰਕਤੀਆਂ ਅੰਦਰ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਹਨ, ਹਉ ਵਾਰੀ ਜੀਉ ਵਾਰੀ ਸ਼ਬਦ ਸੁਹਾਵਣਿਆ। ਗੁਰਮੁਖੋ, ਅਸੀਂ ਉਹਨਾਂ ਤੋਂ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਬਲਿਹਾਰ ਜਾਂਦੇ ਹਾਂ। ਸ਼ਬਦ ਸੁਹਾਵਣੇ ਆ ਜਿਹੜੇ ਗੁਰੂ ਕੇ ਸ਼ਬਦ ਦੁਆਰਾ ਸੁਹਾਵਣੇ ਬਣ ਗਏ ਨੇ, ਕਿਉਂਕਿ ਗੁਰੂ ਕਾ ਸ਼ਬਦ ਹੀ ਇੱਕ ਉੱਤਮ ਸ਼ਿੰਗਾਰ ਹੈ, ਜਿਸ ਦੁਆਰਾ ਗੁਰਮੁਖਾਂ ਦਾ ਜੀਵਨ ਸੁਹਾਵਣਾ ਬਣਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਿਨ੍ਹਾਂ ਗੁਰਮੁਖਾਂ ਨੇ ਗੁਰੂ ਕੇ ਸ਼ਬਦ ਦੁਆਰਾ ਆਪਣੇ ਜੀਵਨ ਨੂੰ ਸੁਹਾਵਣਾ ਬਣਾਇਆ ਹੈ, ਅਸੀਂ ਉਹਨਾਂ ਗੁਰਮੁਖਾਂ ਤੋਂ, ਉਹਨਾਂ ਪ੍ਰਭੂ ਪਿਆਰਿਆਂ ਤੋਂ ਬਲਿਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ। ਅੰਮ੍ਰਿਤ ਨਾਮ ਸਦਾ ਸੁਖਦਾਤਾ, ਗੁਰਮਤੀ ਮਨ ਵਸਾਵਣਿਆ। ਹਜ਼ੂਰ ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਅੰਮ੍ਰਿਤ ਰੂਪ ਹੈ ਅਤੇ ਸਦਾ ਹੀ ਸੁੱਖਾਂ ਦਾ ਦਾਤਾ ਵੀ ਹੈ। ਗੁਰਮਤੀ ਮਨ ਵਸਾਵਣਿਆ, ਜਿਨ੍ਹਾਂ ਨੇ ਗੁਰਮਤ ਦੁਆਰਾ ਗੁਰੂ ਦੀ ਮਤ ਸਿੱਖਿਆ ਲੈ ਕੇ, ਜਿਨ੍ਹਾਂ ਗੁਰਮੁਖਾਂ ਨੇ ਉਸ ਨਾਮ ਨੂੰ ਆਪਣੇ ਮਨ ਦੇ ਵਿੱਚ ਵਸਾਇਆ ਹੈ ਅਤੇ ਆਪਣੇ ਜੀਵਨ ਨੂੰ ਸੁਹਾਵਣਾ ਬਣਾਇਆ, ਅਸੀਂ ਉਹਨਾਂ ਤੋਂ ਤਿੰਨੇ ਹੀ ਕਾਲਾਂ ਦੇ ਅੰਦਰ ਮਨ, ਬਾਣੀ, ਸਰੀਰ ਕਰਕੇ ਉਹਨਾਂ ਤੋਂ ਕੁਰਬਾਨ ਜਾਂਦੇ ਹਾਂ। ਲੋ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਗੁਰਮੁਖਾਂ ਦੀ ਅਵਸਥਾ ਹੀ ਬਿਆਨ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਰਾਗ ਮਾਝ ਅਸ਼ਟਪਦੀਆ ਮਹਿਲਾ ਪਹਿਲਾ ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸ਼ਬਦ ਰੰਗਾਏ ਹੁਕਮ ਸਭਾਏ।
ਸਾਹਿਬ, ਸਤਿਗੁਰੂ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਸ਼ਬਦ ਰੰਗਾਏ। ਜਿਨ੍ਹਾਂ ਗੁਰਮੁਖਾਂ ਨੂੰ ਗੁਰੂ ਕੇ ਸ਼ਬਦ ਦੁਆਰਾ ਉਸ ਵਾਹਿਗੁਰੂ ਪਰਮੇਸ਼ਰ ਨੇ ਰੰਗਾਏ ਦਾ ਅਰਥ ਹੈ ਰੰਗ ਚੜ੍ਹਾ ਦਿੱਤਾ ਹੈ, ਹੁਕਮ ਸਬਾਏ, ਉਹ ਸਾਰੇ ਦੇ ਸਾਰੇ ਮਹਾਂਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਆ ਗਏ। ਜਿਨ੍ਹਾਂ ਨੂੰ ਗੁਰਬਾਣੀ ਦਾ ਨਾਮ ਦਾ ਰੰਗ ਚੜ੍ਹ ਜਾਂਦਾ ਹੈ, ਉਹ ਗੁਰਮੁਖ ਪਿਆਰੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਆ ਜਾਂਦੇ ਨੇ, ਉਸ ਵਾਹਿਗੁਰੂ ਦੇ ਹੁਕਮ ਦੀ ਖੇਡ ਨੂੰ ਸਮਝ ਲੈਂਦੇ ਹਨ, ਅਤੇ ਫਿਰ ਉਹ ਹਮੇਸ਼ਾ ਲਈ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋ ਤਿਸ ਪਾਵੈ ਨਾਨਕਾ ਸਾਈ ਗੱਲ ਚੰਗੀ। ਉਹਨਾਂ ਨੂੰ ਵਾਹਿਗੁਰੂ ਦਾ ਪਾਣਾ ਮਿੱਠਾ ਲੱਗਦਾ ਹੈ, ਜਿਵੇਂ ਹਜ਼ੂਰ ਨੇ ਪਿੱਛੇ ਵੀ ਆਖਿਆ ਸੀ, ਸੋਈ ਕਰਨਾ ਜੇ ਆਪ ਕਰਾਏ, ਜਿੱਥੇ ਰੱਖੈ ਸਾ ਭਲੀ ਜਾਏ, ਸੋਈ ਸਿਆਣਾ ਸੋ ਪਤਵੰਤਾ, ਹੁਕਮ ਲੱਗਾ ਜਿਸ ਮੀਠਾ ਜੀਉ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸ਼ਬਦ ਰੰਗਾਏ ਹੁਕਮ ਸੁਭਾਏ, ਵੀ ਜਿਨ੍ਹਾਂ ਨੂੰ ਗੁਰੂ ਕੇ ਸ਼ਬਦ ਦੁਆਰਾ ਵਾਹਿਗੁਰੂ ਨੇ ਨਾਮ ਦਾ, ਭਗਤੀ ਦਾ, ਪ੍ਰੇਮ ਦਾ ਰੰਗ ਚੜ੍ਹਾ ਦਿੱਤਾ ਹੈ, ਹੁਕਮ ਸੁਭਾਏ, ਉਹ ਸਾਰੇ ਦੇ ਸਾਰੇ ਸੰਤ, ਭਗਤ, ਮਹਾਂਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਆ ਗਏ ਹਨ।
ਸੱਚੀ ਦਰਗਹਿ ਮਹਿਲ ਬੁਲਾਏ,
ਫਿਰ ਉਹਨਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਸੱਚੀ ਦਰਗਾਹ ਦੇ ਮਹਿਲ ਵਿੱਚ ਬੁਲਾ ਲਿਆ ਹੈ। ਇਹਦਾ ਮਤਲਬ ਇਹ ਹੈ, ਜਿਨ੍ਹਾਂ ਨੂੰ ਨਾਮ ਬਾਣੀ ਦਾ ਰੰਗ ਚੜ੍ਹ ਜਾਂਦਾ ਹੈ, ਜਿਹੜੇ ਗੁਰਮੁਖ ਪਿਆਰੇ ਵਾਹਿਗੁਰੂ ਦੇ ਪਾਣੀ ਵਿੱਚ ਆ ਜਾਂਦੇ ਨੇ, ਅਤੇ ਫਿਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਉਹਨਾਂ ਨੂੰ ਆਪਣੀ ਸੱਚੀ ਦਰਗਾਹ ਦੇ ਮਹਿਲ ਸੱਚਖੰਡ ਦੇ ਵਿੱਚ ਬੁਲਾ ਲੈਂਦਾ ਹੈ।
ਸੱਚੇ ਦੀਨ ਦਇਆਲ ਮੇਰੇ ਸਾਹਿਬਾ, ਸੱਚੇ ਮਨ ਪਤੇ ਆਵਣਿਆ।
ਸਾਹਿਬ, ਸਤਿਗੁਰੂ, ਸੱਚੇ ਪਾਤਸ਼ਾਹ ਹੁਣ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਕਰਕੇ ਇਹ ਅਗਲੀ ਪੰਕਤੀ ਉਚਾਰਨ ਕਰ ਰਹੇ ਹਨ। ਸੱਚੇ ਦੀਨ ਦਇਆਲ ਮੇਰੇ ਸਾਹਿਬਾ, ਐ ਦੀਨਾਂ ਤੇ ਦਿਆਲਤਾ ਕਰਨ ਵਾਲੇ, ਐ ਮੇਰੇ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਸੱਚੇ ਮਨਪਤੀ ਆਵਣਿਆ, ਵੀ ਜਿਹੜੇ ਸੱਚੇ ਗੁਰਮੁਖ ਜਨ ਹਨ ਉਹਨਾਂ 'ਤੇ ਹੀ ਤੇਰਾ ਮਨ ਪਤੀਆਵਣਿਆ ਦਾ ਅਰਥ ਹੈ ਪਤੀਜਦਾ ਹੈ, ਭਾਵ ਜਿਨ੍ਹਾਂ ਦੇ ਅੰਦਰ ਵੀ ਸੱਚ ਹੈ, ਬਾਹਰ ਵੀ ਸੱਚ ਹੈ, ਜਿਨ੍ਹਾਂ ਦਾ ਅੰਦਰੋਂ ਅਤੇ ਬਾਹਰੋਂ ਜੀਵਨ ਨਿਰਮਲ ਹੋਇਆ ਹੈ, ਉਹਨਾਂ ਸੱਚੇ ਗੁਰਮੁਖਾਂ 'ਤੇ ਹੀ ਤੇਰਾ ਮਨ ਪਤੀਜਦਾ ਹੈ।
ਵਾਰੀ ਜੀਉ ਵਾਰੀ ਸ਼ਬਦ ਸੁਹਾਵਣਿਆ, ਅੰਮ੍ਰਿਤ ਨਾਮ ਸਦਾ ਸੁਖਦਾਤਾ, ਗੁਰਮਤੀ ਮਨ ਵਸਾਵਣਿਆ ਰਹਾਉ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਰਹਾਉ ਦੀਆਂ ਪੰਕਤੀਆਂ ਵਿੱਚ ਫਰਮਾਉਂਦੇ ਹਨ, ਗੁਰਮੁਖੋ ਮੈਂ ਉਹਨਾਂ ਗੁਰਮੁਖਾਂ ਤੋਂ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਵੀ ਬਲਿਹਾਰ ਜਾਂਦਾ ਹਾਂ, ਸ਼ਬਦ ਸੁਹਾਵਣਿਆ, ਜਿਨ੍ਹਾਂ ਨੇ ਗੁਰੂ ਸ਼ਬਦ ਦੁਆਰਾ ਆਪਣੇ ਜੀਵਨ ਨੂੰ ਸੁਹਾਵਣਾ ਬਣਾ ਲਿਆ ਹੈ। ਅੰਮ੍ਰਿਤ ਨਾਮ ਸਦਾ ਸੁਖਦਾਤਾ, ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਅੰਮ੍ਰਿਤ ਰੂਪ ਹੈ ਅਤੇ ਸਾਰੇ ਸੁਖਾਂ ਦਾ ਦਾਤਾ ਹੈ। ਹਾਲਤ ਸੁਖ, ਪਾਲਤ ਸੁਖ, ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ, ਗੁਰਮਤੀ ਮਨ ਵਸਾਵਣਿਆ। ਜਿਨ੍ਹਾਂ ਨੇ ਗੁਰੂ ਦੀ ਮਤ ਸਿੱਖਿਆ ਨੂੰ ਧਾਰਨ ਕਰਕੇ ਉਸ ਪ੍ਰਭੂ ਦੇ ਨਾਮ ਨੂੰ ਆਪਣੇ ਮਨ ਦੇ ਵਿੱਚ ਵਸਾਇਆ ਹੈ, ਤੇ ਮੈਂ ਉਹਨਾਂ ਗੁਰਮੁਖਾਂ ਤੋਂ ਕੁਰਬਾਨ ਜਾਂਦਾ ਹਾਂ।
ਰਹਾਉ ਨਾ ਕੋ ਮੇਰਾ ਹਉ ਕਿਸ ਕੇਰਾ।
ਰਹਾਉ, ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਉੱਤਮ ਪੁਰਖ ਦੇ ਅੰਦਰ ਗੁਰਮੁਖਾਂ ਦੀ ਅਵਸਥਾ ਬਿਆਨ ਕਰਦੇ ਹਾਂ। ਨਾ ਕੋ ਮੇਰਾ, ਬਈ ਨਾ ਤੇ ਕੋਈ ਮੇਰਾ ਆਪਣਾ ਹੈ, ਤੇ ਹਉ ਕਿਸ ਕੇਰਾ, ਤੇ ਨਾ ਹੀ ਮੈਂ ਕਿਸੇ ਦਾ ਹਾਂ। ਇਹਦਾ ਮਤਲਬ ਇਹ ਹੈ, ਜਿਹੜੇ ਗੁਰਮੁਖ ਜਨ ਹਨ ਉਹ ਸੰਸਾਰ ਦੇ ਜਿਹੜੇ ਝੂਠੇ ਸੰਬੰਧ ਨੇ ਉਹਨਾਂ ਦੇ ਨਾਲੋਂ ਵੀ ਨਾਤਾ ਤੋੜ ਲੈਂਦੇ ਨੇ। ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਹੀ ਐਸਾ ਆਪਣਾ ਪ੍ਰੇਮ ਜੋੜ ਲੈਂਦੇ ਹਨ ਜਿਹੜਾ ਕਦੀ ਟੁੱਟਦਾ ਨਹੀਂ ਹੈ। ਤੋਰੀ ਨਾ ਟੁੱਟੈ, ਛੋਰੀ ਨਾ ਛੁੱਟੈ, ਐਸੀ ਮਾਧੋ ਖਿੰਚ ਤਨੀ, ਕਿਉਂਕਿ ਸਤਿਗੁਰੂ ਦੇ ਇਹ ਵੀ ਬਚਨ ਨੇ, ਬਿਨ ਗੋ ਬਿੰਦ ਅਵਰ ਸੰਗ ਨੇਹਾ, ਉਹ ਜਾਣੋ ਸਦਾ ਦੁਹੇਲਾ। ਵਾਹਿਗੁਰੂ ਤੋਂ ਬਿਨਾਂ ਜਿਹੜਾ ਅਸੀਂ ਹੋਰ ਕਿਸੇ ਵੀ ਪਾਸੇ ਪ੍ਰੇਮ ਲਾਉਂਦੇ ਹਾਂ, ਉਹ ਆਉਂਦੇ ਸਮੇਂ, ਵਿਛੋੜੇ ਦੇ ਸਮੇਂ ਦੁੱਖਦਾਈ ਬਣ ਜਾਂਦੇ। ਇਸੇ ਲਈ ਹਜ਼ੂਰ ਕਹਿੰਦੇ, ਵਾਸਤਵ ਦੇ ਵਿੱਚ ਨਾ ਤੇ ਕੋਈ ਮੇਰਾ ਹੈ ਤੇ ਨਾ ਹੀ ਮੈਂ ਕਿਸੇ ਦਾ ਹਾਂ।
ਸਾਚਾ ਠਾਕੁਰ ਤ੍ਰੈ ਭਵਨ ਮੇਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਡਾ ਤੇ ਮਾਲਕ ਉਹ ਸੱਚਾ ਠਾਕੁਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਹੈ, ਤੇ ਮਹਾਰਾਜ ਉਹ ਹੈ ਕਿੱਥੇ, ਰਹਿੰਦਾ ਕਿੱਥੇ, ਤੇਰੇ ਭਵਨ ਮੇਰਾ। ਹਜ਼ੂਰ ਕਹਿੰਦੇ, ਉਹ ਤਿੰਨੇ ਹੀ ਭਵਨਾਂ ਦੇ ਵਿੱਚ, ਤਿੰਨੇ ਹੀ ਲੋਕਾਂ ਦੇ ਵਿੱਚ ਮੇਰਾ ਵਾਹਿਗੁਰੂ ਵਸ ਰਿਹਾ ਹੈ।
ਮੈਂ ਕਰ ਕਰ ਜਾਇ ਕਹਿਣੇਰੀ, ਕਰ ਅਵਗਣ ਪਛੋ ਤਾਵਣਿਆ।
ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਹਉ ਮੈਂ ਕਰ ਕਰਕੇ, ਹਉ ਮੈਂ ਦਾ ਅਰਥ ਹੈ ਮੈਂ ਤੇ ਮੇਰੀ ਮੇਰੀ ਕਰਕੇ, ਜਾਏ ਕਨੇਰੀ, ਵੀ ਜਿਤਨੀ ਵੀ ਸ੍ਰਿਸ਼ਟੀ ਹੈ ਕਨੇਰੀ ਦਾ ਅਰਥ ਹੈ ਵਧੇਰੇ ਗਿਣਤੀ ਦੇ ਵਿੱਚ ਇੱਥੋਂ ਕੂਚ ਕਰਦੀ ਜਾ ਰਹੀ ਹੈ। ਕਰ ਅਵਗਣ ਪੱਛੋ ਤਾਵਣਿਆ, ਹਉਮੈ ਦੇ ਵਿੱਚ, ਮੈਂ ਤੇ ਮੇਰੀ ਦੇ ਵਿੱਚ ਅਵਗਣ ਕਰ ਕਰਕੇ ਤੇ ਨਾਲ ਹੀ ਪੱਛੋ ਤਾਵਣਿਆ ਪਸ਼ਚਾਤਾਪ ਕਰ ਰਹੀ ਹੈ।
ਹੁਕਮ ਪਛਾਣੈ ਸੋ ਹਰ ਗੁਣ ਵਖਾਣੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਗੁਰਮੁਖ ਵਿਅਕਤੀ ਹੈ ਉਹ ਵਾਹਿਗੁਰੂ ਦੇ ਹੁਕਮ ਨੂੰ ਪਛਾਣਦਾ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਈ। ਜੋ ਵੀ ਕੁਛ ਸੰਸਾਰ ਦੇ ਵਿੱਚ ਹੋ ਰਿਹਾ ਹੈ ਨਾ, ਤੇ ਗੁਰਮੁਖ ਵਿਅਕਤੀ ਹੁਕਮ ਪਛਾਣੈ, ਉਸਨੂੰ ਵਾਹਿਗੁਰੂ ਦਾ ਹੁਕਮ ਹੀ ਪਛਾਣਦਾ ਹੈ। ਸੋ ਹਰ ਗੁਣ ਵਖਾਣੈ, ਤੇ ਉਹ ਹਰ ਵੇਲੇ ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰਦਾ ਹੈ।
ਗੁਰ ਕੈ ਸ਼ਬਦ ਨਾਮ ਨਿਸ਼ਾਨੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਗੁਰਮੁਖ ਵਿਅਕਤੀ ਗੁਰੂ ਕੇ ਸ਼ਬਦ ਦੁਆਰਾ ਨਾਮ ਨਿਸ਼ਾਨੈ, ਉਹ ਨਾਮ ਦੇ ਨਾਲ, ਨਿਸ਼ਾਨਾ ਦਾ ਅਰਥ ਹੈ ਚਿੰਨਤ ਹੋ ਜਾਂਦਾ, ਭਾਵ ਵਾਹਿਗੁਰੂ ਦੇ ਨਾਮ ਦਾ ਸਦਕਾ ਉਹਦੇ ਉੱਤੇ ਪ੍ਰਵਾਨਗੀ ਦਾ ਚਿੰਨ ਪੈ ਜਾਂਦਾ ਹੈ, ਪ੍ਰਵਾਨਗੀ ਦਾ ਨਿਸ਼ਾਨ ਲੱਗ ਜਾਂਦਾ ਹੈ। ਪਿਆਰੇ ਜੀਓ,
ਸਭਨਾ ਕਾਦਰ ਲੇਖਾ ਸੱਚੈ ਛੂਟਸ ਨਾਮ ਸੁਹਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿੰਨੇ ਵੀ ਜੀਵ ਇੱਥੇ ਸੰਸਾਰ ਦੇ ਵਿੱਚ ਆਏ ਨੇ, ਚੰਗੇ ਤੇ ਮਾੜੇ ਕਰੋਂ ਵੀ ਕਰਦੇ ਨੇ, ਇਹਨਾਂ ਸਾਰਿਆਂ ਦਾ ਲੇਖਾ ਹਿਸਾਬ ਕਿਤਾਬ ਵਾਹਿਗੁਰੂ ਦੇ ਸੱਚੇ ਦਰ ਦੇ ਵਿੱਚ ਹੋਣਾ, ਕਿਉਂਕਿ ਸਤਿਗੁਰੂ ਦੇ ਬਚਨ ਨੇ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ, ਉਹ ਵਾਹਿਗੁਰੂ ਪਰਮੇਸ਼ਰ ਸਾਰਿਆਂ ਦੇ ਪਾਸੋਂ ਹਿਸਾਬ ਕਿਤਾਬ ਲੈਂਦਾ ਹੈ। ਹਜ਼ੂਰ ਕਹਿੰਦੇ ਨੇ, ਛੂਟਸ ਨਾਮ ਸੁਹਾਵਣਿਆ, ਉਸ ਵਾਹਿਗੁਰੂ ਪਰਮੇਸ਼ਰ ਦੇ ਦਰਬਾਰ ਦੇ ਅੰਦਰ ਛੂਟਸ ਨਾਮ ਸੁਹਾਵਣਿਆ, ਜਿਨ੍ਹਾਂ ਗੁਰਮੁਖਾਂ ਨੇ ਨਾਮ ਦੁਆਰਾ ਆਪਣੇ ਜੀਵਨ ਸੁਹਾਵਣੇ ਬਣਾਏ ਨੇ, ਬਈ ਉਹੀ ਛੁੱਟ ਸਕਦੇ ਨੇ, ਵਰਨਾ ਉੱਥੇ ਸਾਰਿਆਂ ਨੂੰ ਜਾ ਕੇ ਹੀ ਆਪਣੇ ਕਰਮਾਂ ਦਾ ਲੇਖਾ ਦੇਣਾ ਹੀ ਪੈਣਾ ਹੈ।
ਮਨਮੁਖ ਭੂਲਾ ਠਾਰ ਨਾ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਮਨਮੁਖ ਵਿਅਕਤੀ ਹੈ ਉਹ ਤੇ ਭੁੱਲਿਆ ਹੋਇਆ ਹੈ ਰੱਬ ਨੂੰ, ਠੌਰ ਨਾ ਪਾਏ, ਇਸੇ ਲਈ ਉਹਨੂੰ ਨਾ ਇੱਥੇ ਤੇ ਨਾ ਹੀ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਕਦੇ ਕੋਈ ਟਿਕਾਣਾ ਮਿਲਦਾ ਹੈ।
ਜਮ ਦਰ ਬੱਧਾ ਚੋਟਾਂ ਖਾਏ।
ਜਿਹੜਾ ਮਨਮੁਖ ਬੰਦਾ ਹੈ ਉਹ ਤੇ ਜਮਾਂ ਦੇ ਦਰ ਉੱਤੇ ਬੰਨਿਆ ਹੋਇਆ ਹਮੇਸ਼ਾ ਲਈ ਜਮਾਂ ਦੀਆਂ ਚੋਟਾਂ ਖਾਂਦਾ ਹੈ, ਜਮਾਂ ਦੀਆਂ ਸਜਾਵਾਂ ਸਹਾਰਦਾ ਹੈ।
ਬਿਨ ਨਾਮੈ ਕੋ ਸੰਗ ਨ ਸਾਥੀ ਮੁਕਤੇ ਨਾਮ ਧਿਆਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਕੋਈ ਵੀ ਪਰਲੋਕ ਦਾ ਸੰਗੀ ਸਾਥੀ ਨਹੀਂ ਹੈ। ਮੁਕਤੇ ਨਾਮ ਧਿਆਵਣਿਆ, ਜਿਹੜੇ ਗੁਰਮੁਖ ਪਿਆਰੇ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਹਨ, ਬਈ ਉਹੀ ਉੱਥੇ ਮੁਕਤੇ ਦਾ ਅਰਥ ਹੈ ਬੰਦ ਖਲਾਸ ਹੁੰਦੇ ਹਨ।
ਸਾਕਤ ਕੂੜੇ ਸੱਚ ਨਾ ਪਾਵੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਸਾਕਤ ਪੁਰਸ਼ ਨੇ ਜਿਹੜੇ ਪਰਮੇਸ਼ਰ ਦੇ ਨਾਲੋਂ ਟੁੱਟੇ ਹੋਏ ਨੇ ਮਾਇਆ ਦੇ ਨਾਲ ਜੁੜੇ ਹੋਏ ਨੇ ਜਿਹੜੇ ਐਸੇ ਸਾਕਤ ਨੇ ਉਹ ਤਾਂ ਝੂਠੇ ਨੇ ਸੱਚ ਨਾ ਪਾਵੇ। ਉਹਨਾਂ ਨੂੰ ਸੱਚ ਬੋਲਣਾ ਤੇ ਸੱਚਾ ਨਾਮ ਜਪਣਾ ਚੰਗਾ ਹੀ ਨਹੀਂ ਲੱਗਦਾ।
ਦੁਬਿਧਾ ਬਾਧਾ ਆਵੇ ਜਾਵੇ।
ਜਿਹੜਾ ਸਾਕਤ ਪੁਰਸ਼ ਹੈ ਉਹ ਤੇ ਦੁਬਿਧਾ ਦੇ ਵਿੱਚ ਬੱਝਿਆ ਹੋਇਆ ਹਮੇਸ਼ਾ ਲਈ ਆਉਂਦਾ ਜਾਂਦਾ ਹੀ ਰਹਿੰਦਾ ਹੈ। ਇਹਦਾ ਮਤਲਬ ਇਹ ਹੈ ਜਿਹੜਾ ਸਾਕਤ ਪੁਰਸ਼ ਹੈ ਉਹਦਾ ਮਨ ਕਦੇ ਵੀ ਟਿਕਾਓ ਵਿੱਚ ਨਹੀਂ ਆਉਂਦਾ, ਕਿਉਂਕਿ ਉਹਦੇ ਮਨ ਦੇ ਵਿੱਚ ਦੁਬਿਧਾ ਬਣੀ ਰਹਿੰਦੀ ਹੈ। ਕਦੇ ਇੱਕ ਚੰਗਾ ਪੱਖ ਸੋਚਦਾ ਹੈ, ਉਸੇ ਵੇਲੇ ਉਸਦਾ ਵਿਰੋਧੀ ਪੱਖ ਆ ਕੇ ਸਾਹਮਣੇ ਖੜਾ ਹੋ ਜਾਂਦਾ ਹੈ। ਉਹ ਦਲੀਲਾਂ ਬਣਾਉਂਦਾ ਰਹਿੰਦਾ ਅਤੇ ਢਾਉਂਦਾ ਰਹਿੰਦਾ ਹੈ। ਬਸ ਇਸ ਦੁਬਿਧਾ ਦੇ ਵਿੱਚ ਬੱਝਿਆ ਹੋਇਆ ਹੋਰ ਜੂਨਾਂ ਦੇ ਵਿੱਚ ਆਉਂਦਾ ਜਾਂਦਾ ਹੈ।
ਲਿਖਿਆ ਲੇਖ ਨਾ ਮੇਟੈ ਕੋਈ ਗੁਰਮੁਖ ਮੁਕਤ ਕਰਾ ਬਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਸ ਮਨਮੁਖ ਬੰਦੇ ਦੇ ਮੱਥੇ ਤੇ ਵਾਹਿਗੁਰੂ ਨੇ ਲੇਖ ਹੀ ਐਸਾ ਲਿਖਿਆ ਹੋਇਆ ਹੈ ਤੇ ਉਸਨੂੰ ਕੋਈ ਮੇਟ ਵੀ ਨਹੀਂ ਸਕਦਾ। ਗੁਰਮੁਖ ਮੁਕਤ ਕਰਾਵਣਿਆ ਸਤਿਗੁਰੂ ਕਹਿੰਦੇ ਭਾਈ ਹਾਂ, ਜੇ ਵਾਹਿਗੁਰੂ ਚਾਹੇ ਗੁਰੂ ਦੁਆਰਾ ਉਸ ਮਨਮੁਖ ਬੰਦੇ ਨੂੰ ਵੀ ਮੁਕਤ ਕਰਵਾ ਸਕਦਾ, ਭਾਵ ਗੁਰੂ ਨੂੰ ਇਹ ਅਧਿਕਾਰ ਨੇ। ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹ ਤਾਰੈ। ਤੇ ਭਾਈ ਗੁਰੂ ਸਮਰੱਥ ਨੇ, ਉਹ ਗੁਰਮੁਖਾਂ ਦਾ ਵੀ ਉਧਾਰ ਕਰਦੇ ਨੇ ਤੇ ਮਨਮੁਖਾਂ ਦਾ ਵੀ ਉਧਾਰ ਕਰ ਸਕਦੇ ਹਨ।
ਫਿਰ ਜਾ ਤੋ ਨਾਹੀ।
ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵੀ ਇਸਤਰੀ ਰੂਪਕ ਅਲੰਕਾਰ ਦੇ ਵਿੱਚ ਉਪਦੇਸ਼ ਦਿੰਦੇ ਹਨ। ਜਿਹੜਾ ਮਨਮੁਖ ਬੰਦਾ ਹੈ ਉਹ ਬਈ ਦੁਹਾਗਣ ਵਰਗਾ ਹੈ। ਪਈੜੈ ਦਾ ਅਰਥ ਹੈ ਪੇਕੇ ਕਰ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਫਿਰ ਜਾਤੋ ਨਾਹੀਂ, ਉਸਨੇ ਪਤੀ ਪਰਮੇਸ਼ਰ ਨੂੰ ਜਾਣਿਆ ਹੀ ਨਹੀਂ ਹੈ।
ਝੂਠ ਵਿਛੁੰਨੀ ਰੋਵੈ ਤਾਹੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਝੂਠ ਦੇ ਕਾਰਨ ਜਿਹੜੀ ਮਨਮੁਖ ਰੂਹ ਹੈ ਵਿਛੁੰਨੀ, ਉਸ ਵਾਹਿਗੁਰੂ ਪਰਮੇਸ਼ਰ ਤੋਂ ਵਿਛੜ ਗਈ ਹੈ, ਇਸੇ ਲਈ ਰੋਵੈ ਤਾਹੀ। ਤੇ ਫਿਰ ਜਦੋਂ ਆਉਂਦਾ ਸਮਾਂ ਆਉਂਦਾ ਹੈ ਤੇ ਫਿਰ ਉਹ ਤਾਹਾਂ ਮਾਰ ਮਾਰ ਕੇ ਰੋਂਦੀ ਹੈ।
ਅਵਗਣ ਮੁੱਠੀ ਮਹਿਲ ਨ ਪਾਏ ਅਵਗਣ ਗੁਣ ਬਖਸ਼ਾ ਬਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੀ ਮਨਮੁਖ ਇਸਤਰੀ ਹੈ ਅਵਗਣ ਮੁੱਠੀ, ਉਹ ਔਗੁਣਾ ਕਰਕੇ ਲੁੱਟੀ ਗਈ ਹੈ, ਮਹਿਲ ਨਾ ਪਾਏ। ਉਹ ਆਪਣੇ ਪਤੀ ਦਾ ਮਹਿਲ ਪਰਮੇਸ਼ਰ ਦਾ ਘਰ ਸੱਚਖੰਡ ਨਹੀਂ ਪ੍ਰਾਪਤ ਕਰ ਸਕਦੀ। ਅਵਗਣ ਗੁਣ ਬਖਸ਼ਾ ਬਣਿਆ, ਹਾਂ ਉਹ ਵਾਹਿਗੁਰੂ ਭਾਈ ਗੁਣ ਬਖਸ਼ਿਸ਼ ਕਰਕੇ ਤੇ ਔਗੁਣਾ ਨੂੰ ਬਖਸ਼ ਦਿੰਦਾ ਹੈ। ਜਿਹੜੀ ਵੀ ਮਨਮੁਖ ਰੂਹ ਗੁਰੂ ਦੀ ਸ਼ਰਨ ਵਿੱਚ ਚਲੀ ਜਾਵੇ, ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਚਲੀ ਜਾਵੇ, ਉਹ ਅਕਾਲ ਪੁਰਖ ਵਾਹਿਗੁਰੂ ਦਾ ਬਿਰਧ ਬੜਾ ਦਿਆਲੂ ਕਿਰਪਾਲੂ ਹੈ। ਜੋ ਸ਼ਰਨ ਆਵੇ ਅਤੇ ਸਕੰਠ ਲਾਵੇ ਇਹ ਬਿਰਧ ਸੁਆਮੀ ਸੰਦਾ, ਉਹ ਮਨਮੁਖ ਰੂਹਾਂ ਨੂੰ ਵੀ ਵਾਹਿਗੁਰੂ ਪਰਮੇਸ਼ਰ ਚੰਗੇ ਗੁਣ ਬਖਸ਼ਿਸ਼ ਕਰਕੇ ਤੇ ਔਗੁਣਾ ਨੂੰ ਬਖਸ਼ ਦਿੰਦਾ ਹੈ।
ਜਿਨ ਜਾਤਾ ਪਿਆਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸ ਜੀਵ ਰੂਪ ਇਸਤਰੀ ਨੇ, ਪਈੜੈ ਦਾ ਅਰਥ ਹੈ ਇਸ ਪੇਕੇ ਘਰ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਉਹ ਪਿਆਰਾ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਾਣ ਲਿਆ ਹੈ।
ਗੁਰਮੁਖ ਬੂਝੈ ਤਤ ਵਿਚਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਗੁਰਮੁਖ ਸੁਹਾਗਣਾ ਵਾਂਗ ਨੇ ਤੇ ਉਹ ਗੁਰੂ ਦੀ ਕਿਰਪਾ ਦੁਆਰਾ ਜਿਹੜੀ ਤਤ ਦੀ ਵਿਚਾਰ ਹੈ ਉਹਨੂੰ ਉਹ ਸਮਝ ਲੈਂਦਾ। ਜਿਹੜਾ ਗੁਰਮੁਖ ਹੈ ਉਹ ਸੁਹਾਗਣ ਵਰਗਾ ਹੁੰਦਾ ਹੈ, ਜਿਹੜਾ ਮਨਮੁਖ ਹੈ ਉਹ ਦੁਹਾਗਣ ਵਰਗਾ ਹੈ। ਉਹਦੀ ਹਾਲਤ ਪਿੱਛੇ ਦੱਸ ਦਿੱਤੀ ਅਤੇ ਜਿਸਨੇ ਪੇਕੇ ਕਰ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਉਸ ਪਿਆਰੇ ਪਤੀ ਨੂੰ ਜਾਣ ਲਿਆ ਹੈ ਅਤੇ ਗੁਰੂ ਦੁਆਰਾ ਤਤ ਦੀ ਵਿਚਾਰ ਨੂੰ ਸਮਝ ਲਿਆ ਹੈ, ਉਹ ਭਾਈ ਗੁਰਮੁਖ ਬਣ ਗਿਆ ਹੈ ਔਰ ਉਹ ਸੁਹਾਗਣ ਬਣ ਗਿਆ ਹੈ।
ਆਵਣ ਜਾਣਾ ठाक रहाए सच्चै नाम समावणिया।
साहिब सतगुरु सच्चे पातशाह फरमाउंदे ने भाई फिर उहदा आउणा ते जाणा ठाक रहाए वाहिगुरु रोक देंदा है। जिहड़ा गुरमुखां दा आवागमन खत्म हो जाता है क्यों? सच्चा नाम समावने आ, उन्हां दे कोल अकाल पुरख वाहिगुरु का सच्चा नाम हुंदा है। वो सच्चे नाम करके समावने आ, उस वाहिगुरु परमेश्वर विच अभेद हो जाते हैं।
गुरमुख बूझै अकथ कहावै।
साहिब सतगुरु सच्चे पातशाह फरमाउंदे ने भाई जिहड़ा गुरमुख है वह अपने जीवन के लक्ष्य नूं समझ लैंदा है। जीवन का लक्ष्य की है? मिल जगदीश मिलन की बरिया, चिरंकाल ए देह संजरिया। अकथ कहावै, इसे लिए जिहड़ा गुरमुख है वह आप भी अकथ वाहिगुरु परमेश्वर का जस करता है ते होरां दे पासों भी कहावै उचारण करवाउंदा है।
सच्चे ठाकुर साचो पावै।
साहिब सतगुरु सच्चे पातशाह फरमाउंदे ने भाई ओ अकाल पुरख वाहिगुरु आप सच्चा पातशाह है, सच्चा मालक है। साचो पावै, ओनू सच ही चंगा लगदा है ते गुरमुख सच बोलदे ने, इस लई सच दे कारण ही ओ गुरमुख उस वाहिगुरु दे मन नूं पा जांदा है।
नानक सच कहै बेनंती सच मिलै गुण गावणिया।
धन गुरु नानक ते महाराज सच्चे पातशाह उस अकाल पुरख वाहिगुरु दे चरणा दे विच अरदास बेनती जोदड़ी करदे हन। हे वाहिगुरु जी, मैं थोड़े चरणा दे विच ए बेनती करदा हाँ सच मिलै गुण गावणिया। सच्चे पातशाह कृपा करो सानू सच मिले, सच्चा नाम मिले ते गुण गावणे आ, हर वेले थोड़े गुण गाउंदे रहिए। भाव कीर्तन दी दात बख्शो, जिवें पंजवें गुरदेव जी ने लिखिया है, विसर नाही दा तार अपना नाम देहो, गुण गावां दिन रात नानक चाओ एहो। नाम ते कीर्तन कलयुग दे प्रधान साधन ने। धन गुरु नानक दे महाराज ने अकाल पुरख दे पासों सच मिले ते सच्चा नाम मिले ते गुण गावणे आ, एक कीर्तन दी मंग मंगी है।
माझ महला तीजा कार पहला कारम होवै सतगुरु मिलाए।
धन गुरु अमरदास महाराज सच्चे पातशाह हुण अगे पावन पवित्र उपदेश बख्शिश कर रहे हन। माझ राग दे अंदर धन गुरु नानक ते महाराज सच्चे पातशाह दी इको ही अष्टपदी आई है ते बाकी वधेरे बाणी तीजे पातशाह धन गुरु अमरदास महाराज दी है ते चौथे ते पंजवें पातशाह दे भी कुछ शब्द आउणगे। माझ राग दे अंदर तीजे पातशाह धन गुरु अमरदास महाराज पहले कर सुरताल दे विच उचारण करदे हन, कर्म होवै सतगुरु मिलाए। रहाउ दीआं पंक्तियां हन, हौ वारी जियो वारी सतगुर कै बलिहारण बलिहारणे आ। हजूर कहिंदे बई जिहड़े गुरमुख प्यारे सतगुरु तो बलिहार जांदे ने, बलिहारी गुर अपने दिहाड़ी सदवार, जिन मानस ते देवते कीए करत ना लागी वार। असी उहनां तों वारने बलिहारने जांदे आ। जिहड़े गुरमुख प्यारे सतगुरु तो बलिहार जांदे ने, असी अगे उहनां तों वारने बलिहारने जांदे हां। गुरमति प्रगास होआ जी अनदन हर गुण गावणे आ। हाजूर कहिंदे ने हे प्यारे जी, गुरमत द्वारा उहनां गुरमुखां दे मन दे अंदर दैवी ज्ञान दा चानण हो गया। क्यों? अनदन हर गुण गावणे आ, उह रात दिन वाहिगुरू दे गुण गाउंदे रहिंदे ने, कीर्तन भगती नाल जुड़े रहिंदे ने, हर वेले वाहिगुरू दी सिफत सलाह करदे ने। इस लई उहनां दे मन दे विच दैवी ज्ञान दा प्रकाश हो गया है ते असी उहनां तों बलिहार जाने हाँ। हुण आरंभ तों सतगुरु फरमाउंदे ने, कर्म होवै सतगुरु मिलाए। जदों अकाल पुरख वाहिगुरू दी कर्म होवै बख्शिश हुंदी है ते फिर भाई ओह सतगुरु मिलाए सतगुरु दे नाल मिला दिंदा है।
सेवा सुरत शब्द चित लाए।
ते जिहड़ा भाई सतगुरु दे नाल मिल गया, साहिब सतगुरु सच्चे पातशाह फरमाउंदे ने भाई फिर ओहदा चित सतगुरु सेवा दे विच ला दिंदे ने ਅਤੇ ਜਿਹੜੀ ਉਹਦੀ ਸੁਰਤ ਹੈ ਉਹਨੂੰ ਸ਼ਬਦ ਦੇ ਨਾਲ ਜੋੜ ਦਿੰਦੇ ਨੇ। ਇਹ ਇੱਕ ਸਭ ਤੋਂ ਵੱਡੀ ਦਾਤ ਹੈ, ਹੱਥਾਂ ਦੇ ਨਾਲ ਸਰੀਰ ਦੇ ਨਾਲ ਸੇਵਾ ਕਰਨੀ ਅਤੇ ਸੁਰਤ ਨੂੰ ਸ਼ਬਦ ਨਾਲ ਜੋੜੀ ਰੱਖਣਾ। ਜਿਹੜਾ ਵੀ ਸਤਿਗੁਰੂ ਦੇ ਨਾਲ ਮਿਲ ਜਾਂਦਾ ਹੈ ਅਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ 'ਤੇ ਕਿਰਪਾ ਕਰਦੇ ਨੇ, ਉਹਦਾ ਚਿੱਤ ਸੇਵਾ ਦੇ ਵਿੱਚ ਲਾ ਦਿੰਦੇ ਨੇ ਅਤੇ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਦਿੰਦੇ ਹਨ।